ਜਗਬਾਣੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਲੋਕ ਸਭਾ ਚੋਣਾਂ ਦਾ ਮਾਹੌਲ ਪੱਕਿਆ ਹੋਇਆ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਕੁਝ ਦਿਨ ਬਾਕੀ ਨੇ। ਜੇਕਰ ਹੌਟ ਸੀਟ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਸਭ ਤੋਂ ਹੌਟ ਸੀਟ ਬਣੀ ਹੋਈ ਆ। ਤਾਂ ਸਾਡੇ ਨਾਲ ਇਸ ਵਕਤ ਨੇ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਜੀ। ਰਿੰਕੂ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ।
ਰਿੰਕੂ ਜੀ, ਕਿਸ ਤਰ੍ਹਾਂ ਵੇਖਦੇ ਹੋ ਚੋਣਾਂ 'ਚ? ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਪਰ ਪ੍ਰਚਾਰ ਜਿਹੜਾ ਬਹੁਤ ਜ਼ੋਰਾਂ ਸ਼ੋਰਾਂ 'ਤੇ ਕਰਨਾ ਪੈ ਰਿਹਾ, ਕੀ ਲੱਗਦਾ?
ਦੇਖੋ, ਜਿਹੜਾ ਪ੍ਰਚਾਰ ਹੈ, ਪ੍ਰਚਾਰ ਤਾਂ ਪ੍ਰਚਾਰ ਦੇ ਤਰੀਕੇ ਨਾਲ ਹੀ ਕਰਨਾ ਪੈਂਦਾ, ਤਾਂ ਹਰ ਹੀਲਾ ਜਿਹੜਾ ਪ੍ਰਚਾਰ ਦਾ ਉਹ ਵਰਤਣਾ ਪੈਂਦਾ। ਹਰ ਪਾਸੇ ਜਾਣਾ, ਡੋਰ ਟੂ ਡੋਰ ਲੋਕਾਂ ਨੂੰ ਮਿਲ, ਵੱਧ ਤੋਂ ਵੱਧ ਜਿਹੜਾ ਜਿਹੜੇ ਸਾਧਨ ਆ ਪ੍ਰਚਾਰ ਦੇ, ਇਹਨਾਂ ਦੀ ਵੀ ਵਰਤੋਂ ਕਰਨੀ ਆ। ਸੋ ਵਧੀਆ ਇਲੈਕਸ਼ਨ ਜਿਹੜਾ ਮੈਂ ਸਮਝਦਾ ਕਿ ਬੜੀ ਸਪੋਰਟ ਆ ਮੈਨੂੰ ਬੀਜੇਪੀ ਦੇ ਜਿਹੜੇ ਕਾਰਜਕਰਤਾ ਹੈ, ਜਿਹੜੇ ਲੀਡਰਸ ਹੈ, ਚਾਹੇ ਉਹ ਜ਼ਿਲ੍ਹੇ ਲੈਵਲ ਦੇ ਚਾਹੇ ਸਟੇਟ ਲੈਵਲ ਦੇ, ਹਰ ਇੱਕ ਦਾ ਬੜਾ ਜਿਹੜਾ ਵਧੀਆ ਸਹਿਯੋਗ ਮਿਲਿਆ। ਸੋ ਇੱਕ ਅੱਛੀ ਕੋਆਰਡੀਨੇਸ਼ਨ ਹੈ। ਜਿਹੜੀ ਟੀਮ ਮੇਰੇ ਨਾਲ ਆਈ ਸੀਗੀ, ਤਾਂ ਜਿਹੜੀ ਆਲਰੇਡੀ ਪ੍ਰੈਜੈਂਟ ਟੀਮ ਹੈ ਸਾਡੇ 'ਚ, ਇੱਕ ਬੜੀ ਅੱਛੀ ਕੋਆਰਡੀਨੇਸ਼ਨ ਔਰ ਬਹੁਤ ਅੱਛੀ ਜਿਹੜੀ ਹੈ ਸਾਡੀ ਕੈਂਪੇਨ ਚੱਲ ਰਹੀ ਹੈ
ਜੀ। ਤਾਂ ਸੁਸ਼ੀਲ ਰਿੰਕੂ, ਇੱਕੋ ਇਲਜ਼ਾਮ ਜਿਹੜਾ ਸਭ ਤੋਂ ਵੱਡਾ ਲੱਗਦਾ ਕਿ ਪਾਰਟੀਆਂ ਬਦਲੀਆਂ, ਪਹਿਲਾਂ ਕਾਂਗਰਸ, ਫਿਰ ਆਮ ਆਦਮੀ ਪਾਰਟੀ, ਕੈਂਡੀਡੇਟ ਵੀ ਬਣਾਤਾ, ਟਿਕਟ ਵੀ ਦੇਤੀ, ਉਹ ਛੱਡ ਕੇ ਚਲੇ ਗਏ, ਹੁਣ ਬੀਜੇਪੀ।
ਦੇਖੋ, ਪਾਰਟੀਆਂ ਬਦਲਣ ਦੀ ਗੱਲ ਆ, ਅੱਜ ਤਾਂ ਫਿਰ ਸਾਰੇ ਪਾਸੇ ਇੱਦਾਂ ਦਾ ਮਾਹੌਲ ਚੱਲ ਰਿਹਾ, ਪਰ ਮੇਰਾ ਜਿਹੜਾ ਮਕਸਦ ਹੈ ਪਾਰਟੀ ਬਦਲਣ ਦਾ, ਸਿਰਫ ਅਤੇ ਸਿਰਫ ਰਾਸ਼ਟਰ ਦੇ ਲਈ ਹੈ। ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਜੋ ਵਿਸ਼ਵ ਦਾ ਪੂਰਾ ਮਾਹੌਲ ਹੈ, ਅੱਜ ਵਿਸ਼ਵ ਹੈ ਜਿਹੜਾ ਤੀਸਰੇ ਜਿਹੜਾ ਵਰਲਡ ਵਾਰ ਵਾਲੇ ਪਾਸੇ ਜਾ ਰਿਹਾ, ਜਿੱਦਾਂ ਦੇ ਹਾਲਾਤ ਬਣ ਰਹੇ ਆ, ਔਰ ਇੱਕ ਮਜ਼ਬੂਤ ਲੀਡਰ ਦਾ ਹੋਣਾ ਦੇਸ਼ ਦੇ ਵਿੱਚ ਬਹੁਤ ਜ਼ਰੂਰੀ ਹੈ। ਔਰ ਮੈਂ ਉਹ ਮਜ਼ਬੂਤ ਲੀਡਰਸ਼ਿਪ ਹੈ ਜਿਹੜੀ ਆਦਰਣੀ ਨਰਿੰਦਰ ਮੋਦੀ ਜੀ ਦੇ ਵਿੱਚ ਦੇਖੀ ਹੈ, ਕਿ ਜਿਹੜੇ ਕਿਸੇ ਵੀ ਹਾਲਾਤ ਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਨੇਤਰਤਵ ਹੈ ਬਾਖੂਬੀ ਜਿਹੜਾ ਕਰ ਸਕਦੇ ਆ। ਔਰ ਮੈਂ ਸਮਝਦਾ ਕਿ ਮੋਦੀ ਸਾਹਿਬ ਦੇ ਹੱਥਾਂ ਦੇ ਵਿੱਚ ਸਾਡਾ ਦੇਸ਼ ਹੈ ਜਿਹੜਾ ਬਿਲਕੁਲ ਸੁਰੱਖਿਅਤ ਆ। ਔਰ ਜਿਹੜਾ ਮੇਰਾ ਪਾਰਟੀ ਬਦਲਣ ਦਾ ਫੈਸਲਾ ਸੀਗਾ, ਉਹਦੇ ਵਿੱਚ ਨਰਿੰਦਰ ਮੋਦੀ ਜੀ ਦੀ ਜਿਹੜੀ ਪਰਸਨੈਲਿਟੀ ਹੈ, ਉਹਨੇ ਮੈਨੂੰ ਬੜਾ ਆਪਣੇ ਵੱਲ ਆਕਰਸ਼ਿਤ ਕੀਤਾ।
ਪਛਤਾਵਾ ਤਾਂ ਨਹੀਂ ਹੋ ਰਿਹਾ ਪਾਰਟੀ ਬਦਲ ਕੇ?
ਨਹੀਂ, ਦੇਖੋ, ਪਛਤਾਵਾ ਕਿਸ ਤਰ੍ਹਾਂ ਦਾ ਬਰਾੜ ਸਾਹਿਬ, ਜਿਹੜੀ ਪਾਰਟੀ ਦੇ ਵਿੱਚ ਮੈਂ ਸੀਗਾ, ਇਹਨਾਂ ਦੇ ਅੱਜ ਹਾਲਾਤ ਕੀ ਆ ਪੰਜਾਬ ਦੇ ਵਿੱਚ? ਕਿਸੇ ਤਰ੍ਹਾਂ ਦਾ ਕੋਈ ਵਾਅਦਾ ਕੰਮ ਜਿਹੜਾ ਕੀਤਾ ਨਹੀਂ, ਨਾ ਜਲੰਧਰ 'ਚ, ਨਾ ਕਿਸੇ ਦੂਸਰੇ ਪਾਸੇ। ਔਰ ਮੈਨੂੰ ਤਾਂ ਇਹ ਲੱਗਦਾ ਕਿ ਜਿਹੜਾ ਅੰਕੜਾ ਮੁੱਖ ਮੰਤਰੀ ਸਾਹਿਬ 13-0 ਦਾ ਕਹਿੰਦੇ ਆ, ਕਿਤੇ 0-13 ਨਾ ਹੋ ਜਾਵੇ, ਉਲਟ ਨਾ ਹੋ ਜਾਵੇ ਅੰਕੜਾ। ਇਹੋ ਜਿਹੇ ਹਾਲਾਤ ਅੱਜ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਬਣੇ ਹੋਏ।
ਤੁਸੀਂ ਪ੍ਰਧਾਨ ਮੰਤਰੀ ਮੋਦੀ ਹੋਰਾਂ ਦਾ ਜ਼ਿਕਰ ਕੀਤਾ, ਉਹ ਵੀ ਤੁਹਾਡੇ ਹੱਕ 'ਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ, ਉਸ ਤੋਂ ਬਾਅਦ ਲੱਗਦਾ ਕੋਈ ਸਮੀਕਰਨ ਬਦਲੇ ਹੈਗੇ ਆ, ਵੇਵ ਜਿਹੜੀ ਆ ਉਹ ਕੁਝ ਬਦਲੀ ਹੈਗੀ ਆ, ਤੁਹਾਡੇ ਹੱਕ 'ਚ ਹੋਰ ਗਈ ਹੈ?
ਦੇਖੋ, ਮੋਦੀ ਸਾਹਿਬ ਦੀ ਜਿਸ ਦਿਨ ਇੱਥੇ ਰੈਲੀ ਸੀਗੀ, ਤਾਂ ਬੜੀ ਉਸ ਦਿਨ ਭਿਅੰਕਰ ਗਰਮੀ ਸੀਗੀ, ਤਾਂ ਮੈਂ ਉਹ ਵਾਲੇ ਪਰਿਵਾਰ, ਉਹ ਬਿਜ਼ਨਸਮੈਨ, ਉਹ ਡਾਕਟਰ, ਉਹ ਲੋਕ ਜਿਹੜੇ ਰੈਲੀ ਦੇ ਵਿੱਚ ਦੇਖੇ 2-2 ਘੰਟੇ, ਜਿਨ੍ਹਾਂ ਨੇ ਗਰਮੀ ਦੇ ਵਿੱਚ, ਉਹਨਾਂ ਦਾ ਇੰਤਜ਼ਾਰ ਵੀ ਕੀਤਾ ਉਹਨਾਂ ਨੂੰ ਸੁਣਨ ਦੇ ਲਈ। ਨਾ ਉੱਥੇ ਜਿਹੜੀ ਸਿਕਿਉਰਿਟੀ ਸੀਗੀ, ਉਹਨਾਂ ਨੇ ਨਾ ਤਾਂ ਪਾਣੀ ਦਾ ਅੰਦਰ ਅਰੇਂਜਮੈਂਟ ਕਰਨ ਦਿੱਤਾ, ਬਾਵਜੂਦ ਇਹਦੇ ਵੀ ਬਹੁਤ ਜਿਹੜਾ ਮੈਂ ਦੇਖਿਆ ਕਿ ਇੱਕ ਬੜੇ ਹੰਗਾਮੇਦਾਰ ਜਿਹੜੀ ਪਬਲਿਕ ਸੀਗੀ ਅੰਦਰ ਬੈਠੀ ਸੀ ਉਸ ਦਿਨ। ਔਰ ਬੜੀ PM ਸਾਹਿਬ ਦੀ ਜਦੋਂ ਸਪੀਚ ਸੀਗੀ, ਤਾਂ ਬੜੀ ਹੂਟਿੰਗ ਜਿਹੜੀ ਹੈ ਸਾਰੇ ਲੋਕਾਂ ਨੇ ਕੀਤੀ, ਬੜੇ ਜੋਸ਼ ਦੇ ਨਾਲ ਜਿਹੜਾ ਆਪਣੀ ਹਾਜ਼ਰੀ ਹੈ, ਜਿਹੜੀ ਆਪਣੇ ਲੀਡਰ ਦਾ ਜਿਹੜਾ ਸਵਾਗਤ ਹੈ, ਉਹ ਜਲੰਧਰ ਵਾਲਿਆਂ ਨੇ ਕੀਤਾ। ਸੋ ਮੈਨੂੰ ਲੱਗ ਰਿਹਾ ਕਿ PM ਸਾਹਿਬ ਦੀ ਫੇਰੀ ਤੋਂ ਬਾਅਦ ਜਲੰਧਰ ਦੇ ਜਿਹੜੇ ਸਾਡੇ ਕਾਰਜਕਰਤਾ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਜਿਹੜੇ ਚਾਹਣ ਵਾਲੇ ਆ, ਉਹ ਪੂਰੇ ਬੂਸਟ ਅਪ ਹੋਏ ਆ, ਔਰ ਇੱਕ ਅੱਛਾ ਚੇਂਜ ਆ ਜਿਹੜਾ ਉਹਨਾਂ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ।
ਸਿਕਿਉਰਿਟੀ ਦਾ ਤੁਸੀਂ ਜ਼ਿਕਰ ਕੀਤਾ, ਤੁਹਾਡੇ ਕੋਲ ਵੀ Z+ ਸਿਕਿਉਰਿਟੀ ਹੈਗੀ ਆ, ਉਹਦਾ ਫਿਰ ਰਿਜ਼ਲਟ ਪੋਜ਼ਿਟਿਵ ਮਿਲ ਰਿਹਾ ਜਾਂ ਨੈਗੇਟਿਵ ਆ? ਕਿਉਂਕਿ ਇੱਕ ਪਾਸੇ ਬਾਕੀ ਜਦੋਂ ਕੈਂਡੀਡੇਟ ਦੇਖਦੇ ਆ, ਉਹ ਲੋਕਾਂ ਨੂੰ ਬੜੇ ਈਜ਼ੀਲੀ ਮਿਲ ਲੈਂਦੇ ਆ, ਤੁਹਾਡੇ ਕੋਲ ਜਦੋਂ ਸਿਕਿਉਰਿਟੀ ਹੋਵੇ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਦੀ ਤਾਂ ਡਿਊਟੀ ਹੈਗੀ ਆ, ਪਰ ਜਦੋਂ ਤੁਸੀਂ ਸਿਕਿਉਰਿਟੀ ਦੇ ਨਾਲ ਜਾਂਦੇ ਹੋ, ਲੋਕਾਂ ਦੇ ਵਿੱਚ ਕੋਈ ਨੈਗੇਟਿਵ ਇੰਪ੍ਰੈਸ਼ਨ ਤਾਂ ਨਹੀਂ ਹੈਗਾ ਇਸ ਗੱਲ ਦਾ ਕਿ ਸੁਸ਼ੀਲ ਰਿੰਕੂ ਅੱਜ ਹੀ ਸਿਕਿਉਰਿਟੀ ਆ, ਲੋਕਾਂ ਨੂੰ ਮਿਲਣਾ ਵੀ ਔਖਾ ਹੋ ਜਾਂਦਾ, ਕੀ ਵਰਤ?
ਨਹੀਂ, ਬਿਲਕੁਲ ਵੀ ਸਿਕਿਉਰਿਟੀ ਦਾ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ, ਕਿਉਂਕਿ ਜਿਹੜੀ ਕੈਟਾਗਰੀ ਹੈ ਉਹ Y+ ਹੈ, ਔਰ ਹਜੇ ਤੱਕ ਮੈਨੂੰ ਕਦੀ ਇੱਦਾਂ ਦਾ ਇਸ਼ੂ ਜਿਹੜਾ ਕਿਤੇ ਨਜ਼ਰ ਨਹੀਂ ਆਇਆ। ਮੈਂ ਤਾਂ ਈਜ਼ੀਲੀ ਹਰ ਵੇਲੇ ਪਬਲਿਕ ਦੇ ਵਿੱਚ, ਤੁਸੀਂ ਮੇਰਾ ਸੋਸ਼ਲ ਮੀਡੀਆ 'ਤੇ ਦੇਖ ਸਕਦੇ ਹੋ ਕਿ ਸਿਕਿਉਰਿਟੀ ਹੈ ਜਿਹੜੀ ਲੋਕਾਂ ਨੂੰ ਮਿਲਣ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਅੜਚਨ ਨਹੀਂ। ਔਰ ਅਗਰ ਅੜਚਨ ਬਣਦੀ ਮੈਨੂੰ ਨਜ਼ਰ ਆਈ, ਤਾਂ ਬਰਾੜ ਸਾਹਿਬ ਮੈਂ ਮੈਂ ਤਾਂ ਪਬਲਿਕ ਦਾ ਬੰਦਾ ਤਾਂ ਮੈਂ ਸਿਕਿਉਰਿਟੀ ਵੀ ਜਿਹੜੀ ਵਾਪਸ ਕਰ ਦੂੰਗਾ ਅਗਰ ਸਿਕਿਉਰਿਟੀ ਕਰਕੇ ਅਗਰ ਮੈਨੂੰ ਪਬਲਿਕ ਦੇ ਵਿੱਚ ਕੋਈ ਇੱਦਾਂ ਲੱਗਿਆ ਕਿ ਇੱਕ ਗੈਪ ਬਣਨ ਲੱਗ ਪਿਆ ਤਾਂ ਹੋ ਸਕਦਾ ਮੈਂ ਸਿਕਿਉਰਿਟੀ ਹੈ ਜਿਹੜੀ ਉਹ ਸਰੈਂਡਰ ਕਰ ਦੇਵਾਂ।
ਦੂਸਰੇ ਪਾਸੇ ਕਿਸਾਨ ਜਿਹੜੇ ਲਗਾਤਾਰ ਬੀਜੇਪੀ ਦਾ ਵਿਰੋਧ ਕਰ ਰਿਹਾ, ਤੁਹਾਡੇ ਵੀ ਅਕਸਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਕਿਸਾਨਾਂ ਨੇ ਤੁਹਾਡਾ ਵਿਰੋਧ ਕੀਤਾ, ਉਸ ਚੀਜ਼ ਦਾ ਕਿਸ ਤਰ੍ਹਾਂ ਦਾ ਰਿਜ਼ਲਟ ਹੈਗਾ?
ਦੇਖੋ ਅੱਜ ਜਿਹੜੇ ਕਿਸਾਨ ਜਲੰਧਰ ਦੇ ਵਿੱਚ ਅੱਜ ਆਏ ਸੀਗੇ, ਉਹਨਾਂ ਦੇ ਇੱਕ ਲੀਡਰ ਹੈ ਜਲੰਧਰ ਦੇ ਸਲਵਿੰਦਰ ਸਿੰਘ ਜਾਨੀਆ, ਸ਼ਾਹਕੋਟ ਹਲਕੇ ਦੇ ਆ, ਤਾਂ ਉਹਨਾਂ ਦੇ ਰਹਿਨੁਮਾਈ ਦੇ ਵਿੱਚ ਅੱਜ ਇੱਥੇ ਧਰਨਾ ਉਹਨਾਂ ਨੇ ਲਗਾਇਆ ਸੀਗਾ। ਤਾਂ ਬੜੀ ਅੱਛੀ ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਕਿਉਂਕਿ ਉਹ ਵੀ ਇਨਸਾਨ ਹੈ, ਉਹਨਾਂ ਨੂੰ ਵੀ ਭੁੱਖ ਪਿਆਸ ਲੱਗਦੀ ਹੈ, ਤਾਂ ਅਸੀਂ ਉਹਨਾਂ ਨੂੰ ਜਿਹੜਾ ਪਾਣੀ ਵੀ ਔਫਰ ਕੀਤਾ, ਉਹਨਾਂ ਦੀ ਸੇਵਾ ਕੀਤੀ ਹੈ। ਉਹ ਵੀ ਸਾਡੇ ਵਰਗੇ ਹੈ, ਮੈਂ ਵੀ ਇੱਕ ਮਜ਼ਦੂਰਾਂ ਦੇ ਪਰਿਵਾਰ 'ਚੋਂ ਹਾਂ ਔਰ ਹਮੇਸ਼ਾ ਮਜ਼ਦੂਰਾਂ ਲਈ ਮੇਰੇ ਪਰਿਵਾਰ ਨੇ, ਮੇਰੇ ਪਿਤਾ ਜੀ ਨੇ ਹਮੇਸ਼ਾ ਆਪਣੇ ਇਲਾਕੇ 'ਚ ਆਪਾਂ ਉਹਨਾਂ ਲਈ ਖੜ੍ਹੇ ਹਾਂ, ਉਹਨਾਂ ਲਈ ਲੜਾਈ ਲੜੀ ਹੈ। ਸੋ ਮੈਂ ਉਹਨਾਂ ਦਾ ਦਰਦ ਸਮਝ ਸਕਦਾ, ਬੜੇ ਅੱਛੇ ਹਾਲਾਤਾਂ ਦੇ ਵਿੱਚ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਪਹਿਲਾਂ ਤਾਂ ਮੇਰੇ ਔਫਿਸ ਦੇ ਵਿੱਚ ਬੈਠ ਕੇ ਜਿਹੜੀ ਗੱਲਬਾਤ ਹੋਈ, ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਵਿੱਚ ਜਾ ਕੇ ਵੀ ਜਿਹੜਾ ਜੋ ਉਹਨਾਂ ਦੀਆਂ ਮੰਗਾਂ ਸਨ, ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇੱਕ ਵਾਰੀ ਤੁਸੀਂ ਮੈਨੂੰ ਜਿਤਾ ਕੇ
ਭਰੋਸਾ ਜਿਤਾਇਆ ਫਿਰ ਤੁਸੀਂ?
ਨਹੀਂ, ਮੈਂ ਤਾਂ ਉਹਨਾਂ ਨੂੰ ਇਹ ਭਰੋਸਾ ਜਿਤਾਇਆ ਕਿ ਮੈਂ ਕਿਸੇ ਦਾ ਹੱਕ ਮੋੜਦਾ ਰੱਖਦਾ ਨਹੀਂ, ਹਮੇਸ਼ਾ ਮੋੜਦੇ ਹਾਂ। ਅਗਰ ਤੁਸੀਂ ਮੈਨੂੰ ਜਿਤਾਉਂਦੇ ਹੋ ਤਾਂ ਮੈਂ ਤੁਹਾਡੀ ਪੂਰੀ ਗੱਲ ਹੈ ਜਿਹੜੀ, ਤੁਹਾਨੂੰ ਇਸ ਗੱਲ 'ਤੇ ਮਾਣ ਹੋਊਗਾ ਕਿ ਅਸੀਂ ਰਿੰਕੂ ਜੀ ਨੂੰ ਵੋਟਾਂ ਪਾਈਆਂ ਸੀ, ਤਾਂ ਰਿੰਕੂ ਨੇ ਵੀ ਸਾਡੀ ਗੱਲ ਹੈ ਪੂਰੀ ਤਰੀਕੇ ਨਾਲ ਕੀਤੀ ਅੱਗੇ ਜਾ ਕੇ।
ਤਾਂ ਜਿਹੜੇ ਜਲੰਧਰ ਦੀ ਜੋੜ ਤੋੜ ਹੋਈ ਹੈ, ਇੱਕ ਪਾਸੇ ਪੂਰੇ ਪੰਜਾਬ ਦੀ ਜੋੜ ਤੋੜ, ਇੱਕ ਪਾਸੇ ਜਲੰਧਰ ਦੇ ਵਿੱਚ, ਜਿਹਦੇ ਵਿੱਚ ਚਲੋ ਤੁਹਾਡਾ ਨਾਂ ਵੀ ਆਉਂਦਾ ਕਿ ਕਿਸ ਤਰ੍ਹਾਂ ਤੁਸੀਂ ਪਾਰਟੀ ਬਦਲੀ, ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ ਅਕਾਲੀ ਦਲ 'ਚੋਂ ਆਇਆ, ਬਾਕੀ ਵੀ ਲੀਡਰ ਜਿਹੜੇ ਇੱਧਰ ਉੱਧਰ ਗਏ, ਤਾਂ ਬੀਜੇਪੀ ਦੇ ਵਿੱਚ ਕਈ ਲੀਡਰ ਆਏ, ਉਹਨਾਂ ਦਾ ਕੋਈ ਫਰਕ ਪੈ ਰਿਹਾ ਤੁਹਾਨੂੰ?
ਦੇਖੋ ਗੱਲ ਹੈ ਕਿ ਅੱਜ ਜਲੰਧਰ ਦੇ ਵਿੱਚ ਜਿਹੜੇ ਲੋਕ ਹੈ ਉਹ ਇਹ ਗੱਲ ਜਾਣ ਚੁੱਕੇ ਹੈ ਕਿ ਕਾਂਗਰਸ ਦਾ ਔਰ ਇਹਦਾ ਆਮ ਆਦਮੀ ਪਾਰਟੀ ਦਾ ਜਿਹੜਾ ਅਲਾਇੰਸ ਹੈ, ਕਾਂਗਰਸ ਦੇ ਜਿਹੜੇ ਲੀਡਰ ਹੈ, ਜਿਹੜੇ ਜਿਹਨੂੰ ਲੋਕ ਰਾਹੁਲ ਗਾਂਧੀ ਜੀ ਨੂੰ ਜਿਹੜਾ ਆਪਣਾ ਆਈਕੋਨ ਮੰਨਦੇ ਹੈ, ਤਾਂ ਰਾਹੁਲ ਗਾਂਧੀ ਜੀ ਨੇ ਆਪਣੇ ਵੀਡੀਓ ਦੇ ਵਿੱਚ ਦੱਸਿਆ ਕਿ ਉਹਨਾਂ ਨੇ ਵੋਟ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ 'ਤੇ ਪੋਲ ਕੀਤੀ ਹੈ। ਤਾਂ ਜਿਹੜੇ ਲੋਕ ਅੱਜ ਇੱਥੇ ਇਹ ਗੱਲ ਕਰ ਰਹੇ ਹੈ ਪਾਰਟੀ ਦੇ ਖਿਲਾਫ ਕਿ ਜਿਸ ਤਰੀਕੇ ਦੇ ਨਾਲ ਅੱਜ ਗੈਂਗਸਟਰਵਾਦ ਨਸ਼ਾ ਜਿੰਨਾ ਵੱਧ ਰਿਹਾ, ਕੀ ਇਹ ਕਾਂਗਰਸ ਵਾਲੇ ਜਿਨ੍ਹਾਂ ਦਾ ਆਪਸ ਦੇ ਵਿੱਚ ਅਲਾਇੰਸ ਹੈ, ਕੀ ਇਹ ਜਲੰਧਰ ਨੂੰ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਮੌਜੂਦਾ ਸਰਕਾਰ ਦੇ ਖਿਲਾਫ ਲੜਾਈ ਲੜ ਪਾਣਗੇ? ਜਿਨ੍ਹਾਂ ਦੇ ਆਪਣੇ ਲੀਡਰ ਉਹਨਾਂ ਨੂੰ ਵੋਟ ਪਾ ਰਹੇ ਹੈ, ਤਾਂ ਇਹਨਾਂ ਦੀ ਲੜਾਈ ਕਿੱਥੇ ਖੜੀ ਅੱਜ? ਤਾਂ ਇਹ ਤਾਂ ਇਕੱਠੇ ਹੈ ਪੰਜਾਬ ਦੇ ਜਿਹੜੇ ਮੁੱਦੇ ਹੈ ਉਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦਾ ਕੋਈ ਫੋਕਸ ਨਹੀਂ ਹੈ। ਤਾਂ ਮੈਂ ਸਮਝਦਾ ਕਿ ਸਿਰਫ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਅੱਜ ਜਿਹਨੂੰ ਲੋਕ ਪਸੰਦ ਕਰ ਰਹੇ ਹੈ, ਕਿਉਂਕਿ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਔਰ ਯੋਗੀ ਆਦਿੱਤਿਆ ਨਾਥ ਜੀ ਇੱਕ ਇਹੋ ਜਿਹੇ ਬ੍ਰਾਂਡ ਬਣ ਚੁੱਕੇ ਆ ਕਿ ਜਿਨ੍ਹਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ। ਧਾਰਾ 370 ਤੋੜੀ ਹੈ, ਲਾਅ ਐਂਡ ਆਰਡਰ ਵੀ ਮੇਨਟੇਨ ਕੀਤਾ। ਯੋਗੀ ਜੀ ਨੇ ਜਿਹੜਾ ਯੂਪੀ ਦੇ ਵਿੱਚ ਚੰਗਾ ਪ੍ਰਸ਼ਾਸਨ ਦਿੱਤਾ, ਗੈਂਗਸਟਰ ਖਤਮ ਕੀਤੇ ਆ। ਅੱਜ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਵੀ ਇਹ ਚਾਹੁੰਦੇ ਆ ਕਿ ਜਲੰਧਰ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਯੋਗੀ ਜੀ ਵਰਗਾ ਜਿਹੜਾ ਲੀਡਰ ਹੈ ਅੱਜ ਇੱਥੇ ਆਵੇ।
ਦੂਸਰੇ ਪਾਸੇ ਅਮਿਤ ਸ਼ਾਹ ਹੋਰੀ ਕਹਿੰਦਾ ਲੁਧਿਆਣਾ ਪਹੁੰਚਦੇ ਆ ਅਤੇ ਉਹਨਾਂ ਦੇ ਬਿਆਨ ਨੂੰ ਬੜਾ ਕਹਿੰਦਾ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਉਹ ਕਹਿੰਦੇ ਆ ਕਿ ਜਿਹੜੀ ਸਰਕਾਰ ਆ ਜਿਹੜੀ ਉਹ ਚੋਣਾਂ ਤੋਂ ਬਾਅਦ ਨਹੀਂ ਰਹੇਗੀ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਉਹ ਇਹ ਗੱਲ ਕਹਿੰਦੇ ਆ ਕਿ ਧਮਕੀ ਦਿੱਤੀ ਜਾ ਰਹੀ ਆ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
ਨਹੀਂ, ਮੈਨੂੰ ਇਹ ਧਮਕੀ ਨਹੀਂ, ਇਹ ਪ੍ਰੈਡਿਕਸ਼ਨ ਲੱਗਦੀ ਹੈ, ਕਿਉਂਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ। ਇਹ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ MLA, ਬਹੁਤ ਸਾਰੇ ਮਿਨਿਸਟਰ ਆ ਜਿਹੜੇ ਅੱਜ ਆਪਣੇ ਆਪ ਨੂੰ ਜਿਹੜਾ ਬੜਾ ਸਫੋਕੇਸ਼ਨ ਦੇ ਵਿੱਚ ਆਪਣੇ ਆਪ ਨੂੰ ਫੀਲ ਕਰ ਰਹੇ ਆ, ਔਰ ਜਦੋਂ ਉਹਨਾਂ ਨੂੰ ਕੋਈ ਚੰਗਾ ਰਸਤਾ ਨਜ਼ਰ ਆਇਆ ਤਾਂ ਇੱਕ ਵੱਡਾ ਧੜਾ ਹੈ ਜਿਹੜਾ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਛੱਡੇਗਾ। ਇਹ ਗੱਲ ਬਿਲਕੁਲ ਉਹਨਾਂ ਨੇ ਤੱਥਿਆਂ ਦੇ ਆਧਾਰ ਦੇ ਉੱਤੇ ਇਹ ਗੱਲ ਜਿਹੜੀ ਕੀਤੀ ਹੈ, ਤਾਂ ਇਹਦੇ ਵਿੱਚ ਕੋਈ ਧਮਕੀ ਵਾਲੀ ਗੱਲ ਨਹੀਂ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਮੈਨੂੰ ਮੈਸੇਜ ਆਉਂਦੇ ਰਹੇ ਜਾਂ ਜਦੋਂ ਅਸੀਂ ਮਹਿਫਲਾਂ 'ਚ ਆਪਸ 'ਚ ਬੈਠਦੇ ਸੀਗੇ ਇੱਕ ਦੂਸਰੇ ਨਾਲ, ਤਾਂ ਇਹ ਗੱਲ ਆਪਾਂ ਮਹਿਸੂਸ ਕਰਦੇ ਸੀ ਕਿ ਕੰਮ ਨਾ ਹੋਣ ਦੀ ਵਜ੍ਹਾ ਕਰਕੇ ਜਾਂ ਸੁਣਵਾਈ ਨਾ ਹੋਣ ਦੀ ਵਜ੍ਹਾ ਕਰਕੇ ਕਾਫੀ ਲੋਕ ਹੈ ਜਿਹੜੇ ਆਮ ਆਦਮੀ ਪਾਰਟੀ ਦੇ, ਈਵਨ ਕਿ ਮਿਨਿਸਟਰਸ ਵੀ ਜਿਹੜੇ ਹੈ ਕਿਸੇ ਨਾ ਕਿਸੇ ਸਮੇਂ ਕੋਈ ਵੱਡਾ ਫੈਸਲਾ ਲੈਣ ਲਈ ਜਿਹੜਾ ਤਿਆਰੀ ਕਰ ਸਕਦੇ ਆ।
ਤਾਂ ਜਲੰਧਰ ਦਾ ਵੇਖਿਆ ਜਾਵੇ ਤੁਹਾਡਾ ਮੇਨ ਮੁਕਾਬਲਾ ਹੈ ਕਿਹਦੇ ਨਾਲ, ਕਿਉਂਕਿ ਕਾਂਗਰਸ ਦੇ ਵੱਲੋਂ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਤਾਂ ਫਿਰ ਮੁਕਾਬਲਾ ਉਹਨਾਂ ਨਾਲ ਮੰਨਦੇ ਹੋ ਜਾਂ ਫਿਰ ਨਹੀਂ?
ਦੇਖੋ, ਮੁਕਾਬਲਾ ਤਾਂ ਜਨਤਾ ਜਨਾਰਦਨ ਨੇ ਡਿਸਾਈਡ ਕਰਨਾ ਕਿ ਕਿਹਨੂੰ ਉਹਨਾਂ ਨੇ ਵੋਟ ਪਾਉਣੀ ਹੈ। ਆਪਣਾ ਮੇਰਾ ਤਾਂ ਸਿਰਫ ਇੰਨੀ ਗੱਲ ਹੈ, ਮੇਰਾ ਕੋਈ ਮੁਕਾਬਲਾ ਨਹੀਂ ਹੈ। ਮੈਂ ਤਾਂ ਆਪਣੇ ਆਪਣਾ ਮਿਸ਼ਨ ਆ ਜਿਹੜਾ ਲੈ ਕੇ ਉਹ ਲੋਕਾਂ ਦੇ ਵਿੱਚ ਆਇਆ ਕਿ ਮੈਂ ਕਰਨਾ ਕੀ ਹੈ। ਮੇਰੇ ਤਾਂ ਸਿਰਫ ਜਲੰਧਰ ਦੇ ਲਈ ਕੁਛ ਕੰਮ ਹੈ ਜਿਹੜੇ ਮੈਂ ਜਲੰਧਰ ਦੇ ਲਈ ਕਰਨਾ ਚਾਹੁੰਦਾ, ਜਿਹਦੇ ਵਿੱਚ ਖਾਸ ਕਰਕੇ ਜਿਹੜਾ ਜਲੰਧਰ ਦਾ ਏਅਰਪੋਰਟ ਹੈ ਆਦਮਪੁਰ ਦੇ ਵਿੱਚ ਜਿਹੜਾ ਅਸੀਂ ਏਅਰਪੋਰਟ ਸ਼ੁਰੂ ਕੀਤਾ, ਉਸ ਏਅਰਪੋਰਟ ਨੂੰ ਵੱਖ ਵੱਖ ਹੋਰ ਸ਼ਹਿਰਾਂ ਦੀ ਕਨੈਕਟੀਵਿਟੀ ਮਿਲੇ, ਔਰ ਉਹ ਏਅਰਪੋਰਟ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਆਪਾਂ ਇੰਟਰਨੈਸ਼ਨਲ ਏਅਰਪੋਰਟ ਬਣਾਈਏ। ਕਿਉਂਕਿ ਦੁਆਬਾ ਜਿਹੜਾ ਮੈਕਸੀਮਮ ਲੋਕ ਹੈ ਦੁਆਬੇ ਦੇ ਅੱਜ ਫੋਰਨ ਦੇ ਵਿੱਚ ਰਹਿੰਦੇ ਆ, ਤਾਂ ਜਲੰਧਰ ਦੁਆਬੇ ਦੀ ਹੱਬ ਹੈ। ਪਰਮਾਤਮਾ ਕਿਰਪਾ ਕਰੇ, ਅਗਰ ਅਸੀਂ ਜਲੰਧਰ ਦੇ ਵਿੱਚ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ, ਤਾਂ ਜਲੰਧਰ ਹੈ ਜਿਹੜਾ ਪੂਰੀ ਦੁਨੀਆ ਦੇ ਨਕਸ਼ੇ ਦੇ ਉੱਤੇ ਆ ਜਾਏਗਾ। ਸੋ ਇਸ ਸੋਚ ਦੇ ਨਾਲ ਜਿਹੜਾ ਮੇਰਾ ਵਿਜ਼ਨ ਹੈ, ਔਰ ਜਲੰਧਰ ਦੇ ਵਿੱਚ ਆਪਾਂ ਏਮਸ ਦਾ ਜਾਂ PGI ਦਾ ਇੱਕ ਸੈਟੇਲਾਈਟ ਸੈਂਟਰ ਇੱਥੇ ਖੁਲਵਾਉਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਕੋਲ ਇੱਥੇ ਬੜੀ ਪ੍ਰੋਪਰਟੀ ਜਲੰਧਰ ਦੇ ਵਿੱਚ ਪਈ ਹੈ ਸਰਕਾਰ ਦਾ। ਇੱਥੇ ਪਿਮਸ ਜਿਹੜਾ ਹੋਸਪਿਟਲ ਹੈ ਇਹ ਇੱਥੇ ਪਿਆ, ਜਿਹੜਾ ਨਾ ਬਰਾਬਰ ਚੱਲ ਰਿਹਾ ਇਸ ਵੇਲੇ, ਇਹਨੂੰ ਅਸੀਂ PGI ਦੇ ਵਿੱਚ ਜਾਂ ਏਮਸ ਦੇ ਵਿੱਚ ਜਿਹੜਾ ਲੋਕਲ ਸਰਕਾਰ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਇਹਨੂੰ ਉਹਦੇ 'ਚ ਕਨਵਰਟ ਕਰਾ ਸਕਦੇ ਹਾਂ, ਤਾਂ ਕਿ ਜਲੰਧਰ ਦੇ ਲੋਕਾਂ ਨੂੰ ਚੰਗਾ ਇਲਾਜ ਮਿਲ ਸਕੇ। ਖੇਲੋ ਇੰਡੀਆ ਦੇ ਵਿੱਚ ਇੰਨੀ ਪ੍ਰੋਵੀਜ਼ਨ ਹੈ ਕਿ ਅਸੀਂ ਜਲੰਧਰ ਨੂੰ ਨਵੇਂ ਸਟੇਡੀਅਮ, ਕ੍ਰਿਕਟ ਦੇ ਸਟੇਡੀਅਮ, ਹਾਕੀ ਦੇ ਸਟੇਡੀਅਮ ਹੈ ਜਿਹੜੇ, ਉਹ ਅਸੀਂ ਪ੍ਰੋਵਾਈਡ ਜਿਹੜੇ ਕਰਵਾ ਸਕਦੇ ਹਾਂ। ਸੋ ਖਿਡਾਰੀਆਂ ਲਈ ਵੀ ਆਪਾਂ ਇਹਦੇ 'ਤੇ ਕੰਮ ਕਰਾਂਗੇ। ਤਾਂ ਖਾਸ ਕਰਕੇ ਜਿਹੜੀਆਂ ਸਕੀਮਾਂ ਅੱਜ ਬਹੁਤ ਸਾਰੀਆਂ ਸਕੀਮਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਅੱਜ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਸਰਕਾਰ ਦੇ ਵਿੱਚ, ਸੋ ਮੇਰੀ ਇਹ ਕੋਸ਼ਿਸ਼ ਹੋਊਗੀ ਕਿ ਅਸੀਂ ਉਹਨਾਂ ਸਕੀਮਾਂ ਨੂੰ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਜਿਹੜਾ ਚਾਹੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਪਵੇ, ਚਾਹੇ ਪ੍ਰਸ਼ਾਸਨ ਦੇ ਉੱਤੇ ਕਿਸੇ ਵੀ ਤਰੀਕੇ ਦਾ ਜਿਹੜਾ ਪ੍ਰੈਸ਼ਰਾਈਜ਼ ਕਰਨਾ ਪਵੇ, ਤਾਂ ਕਿ ਉਹ ਸਕੀਮਾਂ ਜਿਸ ਤਰ੍ਹਾਂ ਲੱਖਪਤੀ ਦੀਦੀ ਸਕੀਮ ਹੈ, ਆਯੁਸ਼ਮਾਨ ਦੀ ਸਕੀਮ ਹੈ, ਆ ਜਿਹੜੀ ਨੀਲੇ ਕਾਰਡਾਂ ਦੀ ਕਣਕ ਦੀ ਜਿਹੜੀ ਸਕੀਮ ਹੈ, ਇਹ ਵੀ ਸਕੀਮ ਹੈ ਜਿਹੜੀ ਇਹਨਾਂ ਨੇ ਤੋਰ ਮਰੋੜ ਕੇ ਇੱਥੇ ਰੱਖੀ ਹੈ, ਜਿਹਦੇ ਕਰਕੇ ਬਹੁਤ ਸਾਰੇ ਪਰਿਵਾਰ ਹੈ ਜਿਹੜੇ ਇਹਨਾਂ ਦਾ ਲਾਭ ਲੈਣ ਤੋਂ ਜਿਹੜੇ ਵਾਂਝੇ ਹੈ। ਸੋ ਇਹ ਵੀ ਸਾਰੀ ਮੋਨੀਟਰਿੰਗ ਕਰਾਂਗੇ ਤਾਂ ਕਿ ਹਰ ਇੱਕ ਚੀਜ਼ ਜਿਹੜੀ ਲੋਕਾਂ ਤੱਕ ਪਹੁੰਚ ਸਕੇ।
ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਚੰਨੀ ਹੋਰੀ ਇਹ ਕਹਿੰਦੇ ਆ ਕਿ ਜਲੰਧਰ ਦੇ ਵਿੱਚ ਨਸ਼ਾ ਬਹੁਤ ਆ, ਦੜਾ ਸੱਟਾ, ਇਸ ਤਰ੍ਹਾਂ ਦੇ ਮੁੱਦੇ ਜਿਹੜੇ ਉਗਣਾਉਂਦੇ ਆ, ਤੁਸੀਂ ਵੀ MP ਹੋ, ਦੂਸਰੇ ਪਾਸੇ ਵੱਖ ਵੱਖ ਅਹੁਦਿਆਂ 'ਤੇ ਤੁਸੀਂ ਰਹੇ ਹੋ, ਤਾਂ ਕਿਸ ਤਰ੍ਹਾਂ ਵੇਖਦੇ ਜਿਹੜੀ ਉਹਨਾਂ ਦੀ ਸਟੇਟਮੈਂਟ ਆ?
ਦੇਖੋ, ਉਹਨਾਂ ਦੀ ਸਟੇਟਮੈਂਟ ਆ ਜਿਹੜੀ ਬੇਤੁਕੀ ਸਟੇਟਮੈਂਟ ਆ। ਮੈਨੂੰ ਇੱਕ ਗੱਲ ਇਹ ਦੱਸ ਦੇਣ ਕਾਂਗਰਸ ਪਾਰਟੀ ਵਾਲੇ ਕਿ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ, ਰਾਹੁਲ ਗਾਂਧੀ ਜੀ ਹੈ ਜਿਹੜੇ, ਉਹ ਵੋਟ ਪਾ ਰਹੇ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਤੇ, ਤਾਂ ਚੰਨੀ ਜੀ ਆ ਜਾਂ ਹੋਰ ਜਿਹੜੇ ਕਾਂਗਰਸ ਦੇ ਲੀਡਰ ਆ, ਉਹ ਆਮ ਆਦਮੀ ਪਾਰਟੀ ਦੇ ਖਿਲਾਫ ਕਿੱਥੋਂ ਤੱਕ, ਕਿਸ ਲੈਵਲ ਤੱਕ ਲੜਾਈ ਲੜ ਸਕਣਗੇ? ਇੱਕ ਬੜਾ ਵੱਡਾ ਸਵਾਲ ਹੈ ਪੰਜਾਬ ਦੇ ਲੋਕਾਂ ਦੇ ਅੱਗੇ, ਖਾਸ ਕਰਕੇ ਜਲੰਧਰ ਦੇ ਵਿੱਚ। ਸੋ ਇਹ ਜਿਹੜਾ ਹਿਡਨ, ਜਿਹੜਾ ਬਿਹਾਈਂਡ ਦਾ ਕਰਟਨ ਇਹਨਾਂ ਦਾ ਗੱਠਬੰਧਨ ਚੱਲ ਰਿਹਾ, ਸੋ ਇਹ ਗੱਠਬੰਧਨ ਹੈ ਜਿਹੜਾ ਇਹਨਾਂ ਨੂੰ ਓਪੋਜੀਸ਼ਨ ਦਾ ਜਿਹੜਾ ਰੋਲ ਹੈ ਉਹ ਅਦਾ ਕਰਨ ਦੇ ਵਿੱਚ ਅੜਚਨ ਬਣ ਰਿਹਾ। ਓਪੋਜੀਸ਼ਨ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਠੋਕੇ ਕਰੇਗੀ, ਜਿੰਨੇ ਇਸ ਵੇਲੇ ਮੁੱਦੇ ਚੱਲ ਰਹੇ ਆ ਪੰਜਾਬ ਦੇ, ਉਹਨਾਂ ਮੁੱਦਿਆਂ ਨੂੰ ਜਿਹੜਾ ਲੋਕਾਂ ਤੋਂ ਵਾਂਝਿਆ ਰੱਖਿਆ ਜਾ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸਾਰੇ ਮੁੱਦੇ ਆ ਜਿਹੜੇ ਉੱਪਰ ਉਭਾਰਾਂਗੇ, ਔਰ ਪੰਜਾਬ ਦੇ ਲੋਕਾਂ ਨੂੰ ਆ ਜਿਹੜਾ ਸਹੀ ਰਸਤੇ ਦੇ ਉੱਤੇ ਜਿਹੜਾ ਉਹ ਚੱਲਣ ਲਈ ਉਹਨਾਂ ਦੇ ਨਾਲ ਚੱਲਾਂਗੇ।
ਇੱਕ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਪੂਰੇ ਪੰਜਾਬ ਦੇ ਵਿੱਚ BJP ਵਰਸਿਸ BJP ਹੋ ਗਿਆ, ਪੁਰਾਣੇ ਜਿਹੜੇ ਭਾਜਪਾ ਸੀਗੇ ਟਕਸਾਲੀ ਲੀਡਰ ਸੀਗੇ ਅਤੇ ਹੁਣ ਨਵੇਂ ਜਿਹੜੇ ਜਿਸ ਦੇ ਵਿੱਚ ਚਲੋ ਤੁਸੀਂ ਵੀ ਆ ਗਏ, ਕਹਿੰਦਾ ਪੁਰਾਣੇ ਭਾਜਪਾਈਆਂ ਦਾ ਕਿੰਨਾ ਇਕਸਾਥ ਹੈਗਾ, ਜਾਂ ਫਿਰ ਜਲੰਧਰ ਦੇ ਵਿੱਚ ਵੀ BJP ਵਰਸਿਸ BJP ਹੋ ਗਿਆ, ਜਾਂ ਤਾਂ ਜਿਹੜੇ ਪੁਰਾਣੇ ਭਾਜਪਾਈ ਆ ਉਹ ਪ੍ਰਚਾਰ ਕਰ ਹੀ ਨਹੀਂ ਰਹੇ, ਜਾਂ ਫਿਰ ਕੁਝ ਜਿਹੜੇ ਉਹ ਘਰਾਂ ਦੇ ਵਿੱਚ ਬਹਿ ਗਏ, ਨਾ ਵਿਰੋਧ ਅਤੇ ਨਾ ਹੱਕ ਦੇ ਵਿੱਚ ਪ੍ਰਚਾਰ?
ਨਹੀਂ, ਦੇਖੋ ਸਾਰੇ ਜਿੱਥੇ ਜਲੰਧਰ ਦੀ ਜਿਹੜੀ ਸਾਰੀ ਲੀਡਰਸ਼ਿਪ ਹੈ ਅੱਜ ਦਿਨ ਰਾਤ ਕੰਮ ਕਰ ਰਹੀ ਹੈ, ਵੱਧ ਕੇ ਕੰਮ ਕਰ ਰਹੀ ਹੈ, ਡੋਰ ਟੂ ਡੋਰ ਸਾਡੇ ਲੀਡਰ ਸਾਹਿਬਾਨ ਕਰ ਰਹੇ ਆ, ਵਰਕਰ ਸਾਡਾ ਬੂਸਟਿਡ ਆ ਪੂਰਾ, ਔਰ ਹਰ ਤਰੀਕੇ ਦੇ ਨਾਲ ਜਿਹੜੀ ਕੰਪੇਨ ਜਿਸ ਜਿਸ ਵੀ ਕੰਮ ਲਈ ਵਰਕਰਾਂ ਨੂੰ ਕਿਹਾ ਗਿਆ ਉਹਨਾਂ ਨੇ ਆਪਣੇ ਕੰਮ ਹੈ ਜਿਹੜੇ ਉਹ ਪੂਰੇ ਨਿਭਾਏ ਆ। ਸੋ ਮੈਨੂੰ ਇੱਦਾਂ ਦੀ ਗੱਲ ਜਲੰਧਰ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦੀ। ਪੂਰੀ ਅਸੀਂ ਇੱਕਜੁੱਟਤਾ ਦੇ ਨਾਲ ਜਿਹੜਾ ਇਲੈਕਸ਼ਨ ਦੀ ਮੁਹਿੰਮ ਦੇ ਵਿੱਚ ਹਾਂ ਔਰ ਇਹਦੇ ਰਿਜ਼ਲਟ ਵੀ ਬਹੁਤ ਜਿਹੜੇ ਪੋਜ਼ਿਟਿਵ ਹਨ।
ਮੇਰਾ ਅਖੀਰਲਾ ਸਵਾਲ ਹੈ, ਇੱਕ ਪਾਸੇ ਤੁਹਾਡੇ 'ਤੇ ਇਲਜ਼ਾਮ ਲੱਗਣਾ ਕਿ ਪਾਰਟੀਆਂ ਬਦਲਦੇ ਹੋ, ਇੱਕ ਚਲੋ ਤੁਸੀਂ ਐਮ ਪੀ ਤਾਂ ਹੋ, ਐਮ ਪੀ ਰਹਿੰਦੇ ਆ ਕਿਹੜੇ ਕੰਮ ਕੀਤੇ ਆ ਜਾਂ ਫਿਰ ਅੱਜ ਦੀ ਘੜੀ ਲੋਕ ਤੁਹਾਨੂੰ ਵੋਟ ਕਿਉਂ ਪਾਉਣ?
ਦੇਖੋ ਮੈਂ ਤਾਂ ਹਮੇਸ਼ਾ ਐਮ ਪੀ ਰਹਿਣ ਤੋਂ ਪਹਿਲਾਂ ਮੈਂ ਐਮ ਐਲ ਏ ਸੀਗਾ ਜਲੰਧਰ ਵੈਸਟ ਤੋਂ, ਤਾਂ ਜਲੰਧਰ ਵੈਸਟ ਦੇ ਵਿੱਚ ਨਵਾਂ ਕਾਲਜ ਬੂਟਾ ਮੰਡੀ ਦੇ ਵਿੱਚ ਖੁਲਵਾਇਆ, ਤਾਂ ਜਲੰਧਰ ਆਪਣੇ ਬਸਤੀ ਦਾਨਿਸ਼ਮੰਦਾ ਦੇ ਵਿੱਚ ਨਵਾਂ ਸਕੂਲ ਬਣਵਾਇਆ, 120 ਫੁੱਟੀ ਰੋਡ 'ਤੇ ਗੁਰੂ ਰਵਿਦਾਸ ਭਵਨ, ਸਤਿਗੁਰੂ ਕਬੀਰ ਭਵਨ, 120 ਫੁੱਟੀ ਰੋਡ ਹੈ ਜਿਹੜਾ ਉਹਦੀ ਹਮੇਸ਼ਾ ਜਿਹੜੀ ਬਰਸਾਤ ਦੇ ਵਿੱਚ ਉਹਦੀ ਫੋਟੋ ਹੈ ਜਿਹੜੀ ਅਖਬਾਰ ਦੇ ਵਿੱਚ ਲੱਗਦੀ ਸੀਗੀ ਪਾਣੀ ਦੀ, ਤਾਂ 120 ਫੁੱਟੀ ਰੋਡ 'ਤੇ ਅਸੀਂ ਸੀਵਰੇਜ ਪਵਾਇਆ, ਉੱਥੇ ਪੰਪਿੰਗ ਸਟੇਸ਼ਨ ਬਣਾਇਆ ਜਿਹਦੇ ਕਰਕੇ ਅੱਜ ਜਿਹੜਾ ਮੈਂ ਸਮਝਦਾ ਕਿ ਉੱਥੇ ਪਾਣੀ ਹੈ ਜਿਹੜਾ ਬਰਸਾਤ ਦਾ ਬਿਲਕੁਲ ਨਹੀਂ ਖੜ੍ਹਾ ਹੁੰਦਾ। ਔਰ ਇਸੇ ਤਰੀਕੇ ਨਾਲ ਜਦੋਂ ਮੈਂ ਮੈਂਬਰ ਪਾਰਲੀਮੈਂਟ ਰਿਹਾ ਤਾਂ 10 ਮਹੀਨੇ ਦਾ ਸਮਾਂ ਮਿਲਿਆ ਜਿਹਦੇ ਵਿੱਚ ਜਿਹੜਾ ਸਾਰਾ ਵੱਡਾ ਕੰਮ ਹੈ ਕਿ ਉਹਨਾਂ 10 ਮਹੀਨਿਆਂ ਦੇ ਵਿੱਚ ਮੈਂ ਏਵੀਏਸ਼ਨ ਮਿਨਿਸਟਰ ਨੂੰ 4 ਵਾਰ ਮਿਲਿਆ, ਅਸੀਂ ਏਅਰਪੋਰਟ ਸ਼ੁਰੂ ਕਰਵਾਇਆ, ਏਅਰਪੋਰਟ ਦਾ ਉਦਘਾਟਨ ਕਰਾਇਆ, ਏਅਰਪੋਰਟ ਦੇ ਉਦਘਾਟਨ ਤੋਂ ਬਾਅਦ ਉੱਥੇ ਫਲਾਈਟ ਸ਼ੁਰੂ ਕਰਵਾਈ, ਫਿਰ ਜਲੰਧਰ ਦੇ ਵਿੱਚ ਇੱਕ ਨਵੀਂ ਟ੍ਰੇਨ ਜਿਹੜੀ ਬੰਦੇ ਭਾਰਤ ਅੰਮ੍ਰਿਤਸਰ ਤੋਂ ਸੋਰੀ ਦਿੱਲੀ ਤੋਂ ਅੰਮ੍ਰਿਤਸਰ ਜਿਹੜੀ ਸ਼ੁਰੂ ਕੀਤੀ ਗਈ ਸੀ ਉਹਦਾ ਜਲੰਧਰ ਦੇ ਵਿੱਚ ਸਟੋਪੇਜ ਨਹੀਂ ਸੀ। ਸੋ ਮੈਂ ਉਹਦੇ ਕਰਕੇ 3 ਵਾਰ ਜਿਹੜਾ ਸਾਡੇ ਰੇਲਵੇ ਮਿਨਿਸਟਰ ਹੈ ਅਸ਼ਵਨੀ ਵੈਸ਼ਨਵ ਜੀ ਉਹਨਾਂ ਨਾਲ ਮੁਲਾਕਾਤ ਕੀਤੀ, ਤਾਂ ਉਹਨਾਂ ਨੇ ਵੀ ਜਿਹੜਾ ਮੇਰੇ ਰਿਕੁਐਸਟ ਦੇ ਉੱਤੇ ਜਿਹੜਾ ਜਲੰਧਰ ਦੇ ਵਿੱਚ ਇੱਕ ਸਟੋਪੇਜ ਦਿੱਤਾ। ਇਹਦੇ ਨਾਲ ਨਾਲ ਫਿਰ ਮੈਨੂੰ ਨੈਸ਼ਨਲ ਹਾਈਵੇ ਦੇ ਮੰਤਰੀ ਨਿਤਿਨ ਗਡਕਰੀ ਜਾਂ ਜਿਹੜਾ 2-3 ਵਾਰ ਮਿਲਣ ਦਾ ਮੌਕਾ ਮਿਲਿਆ। ਸੋ ਜਲੰਧਰ ਦੇ ਵਿੱਚ PAP ਦਾ ਪੁਲ ਹੈ ਜਿੱਥੇ ਕਿ ਇੱਕ ਹੋਰ ਬ੍ਰਾਂਚ ਤਿਆਰ ਕਰਨੀ ਹੈ ਤਾਂ ਕਿ ਜਲੰਧਰ ਦੇ ਜਿਹੜੇ ਲੋਕ ਹੈ ਅੰਮ੍ਰਿਤਸਰ ਵਾਲੇ ਪਾਸੇ ਜਾ ਸਕਣ, ਉਹਦਾ ਜਿਹੜਾ ਐਸਟੀਮੇਟ ਵਗੈਰਾ ਸਾਰਾ ਤਿਆਰ ਕੀਤਾ ਗਿਆ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਰੇਲਵੇ ਮਿਨਿਸਟਰ ਨੂੰ ਮੈਂ ਬੇਨਤੀ ਕਰਕੇ ਆਇਆ ਕਿ ਰੇਲਵੇ ਫਾਟਕ ਹੈ ਸਾਡੇ ਫਲੋਰ ਦੇ ਵਿੱਚ ਗੁਰਾਇਆਂ ਦੇ ਵਿੱਚ ਕਰਤਾਰਪੁਰ 'ਚ ਨਕੋਦਰ ਸਾਰੇ ਪਾਸੇ, ਤਾਂ ਉਹਨਾਂ ਨੇ ਮੇਰੀ ਜਿਹੜੀ ਹੈ 2 ਫਾਟਕ ਹੈ ਜਿਹੜੇ ਉਹਨਾਂ ਦੀ ਮਨਜ਼ੂਰੀ ਦੇ ਦਿੱਤੀ ਸੀ ਗੁਰਾਇਆਂ ਵਾਲੇ ਦੀ ਅਤੇ ਫਲੋਰ ਵਾਲੇ ਦੀ। ਉਹ ਤਾਂ ਇਲੈਕਸ਼ਨ ਤੋਂ ਬਾਅਦ ਹੀ ਕੋਡ ਖਤਮ ਹੁੰਦੇ ਹੈ ਜਿਹੜੇ ਉਹਨਾਂ ਦੇ ਕੰਮ ਸ਼ੁਰੂ ਹੋ ਜਾਣੇ ਆ। ਸੋ 10 ਮਹੀਨਿਆਂ 'ਚ ਮੈਂ ਜਿੰਨੀ ਕੁ ਕੋਸ਼ਿਸ਼ ਕਰ ਸਕਿਆ, ਮੈਂ ਕਾਫੀ ਮਿਨਿਸਟਰ ਸਾਹਿਬਾਨਾਂ ਨੂੰ ਮਿਲਿਆ, ਪਰ ਮੈਨੂੰ ਇਹ ਲੱਗਦਾ ਕਿ ਮੈਂ ਸਰਕਾਰ ਦੇ ਵਿੱਚ ਵੀ ਨਹੀਂ ਸੀ ਫਿਰ ਵੀ ਉਹਨਾਂ ਨੇ ਮੇਰੇ ਜਿਹੜੇ ਕੰਮ ਕੀਤੇ ਆ ਜਲੰਧਰ ਦੇ, ਔਰ ਇਸ ਵਾਰ ਹੁਣ ਸਰਕਾਰ ਦੇ ਵਿੱਚ ਜਾਣ ਦਾ ਮੌਕਾ ਮਿਲਣਾ। ਸੋ ਜਿਹੜਾ ਮੇਰਾ ਵਿਜ਼ਨ ਹੈ ਜਲੰਧਰ ਨੂੰ ਲੈ ਕੇ ਕਿ ਆਪਾਂ ਇੱਕ ਜਲੰਧਰ ਨੂੰ ਨਵਾਂ ਜਲੰਧਰ ਬਣਾਉਣਾ, ਉਸ ਵਿਜ਼ਨ ਦੇ ਉੱਤੇ ਆਪਾਂ ਕੰਮ ਕਰਾਂਗੇ ਔਰ ਜਲੰਧਰ ਸ਼ਹਿਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਜਿਹੜੀ ਮੇਰੀ ਭੂਮਿਕਾ ਹੋਏਗੀ ਮੈਂ ਉਹਦੇ 'ਤੇ ਪੂਰਾ ਜਿਹੜਾ ਆਪਣਾ 100% ਦਿਆਂਗਾ
ਜੀ। ਮੇਰਾ ਇੱਕ ਹੋਰ ਸਵਾਲ ਐਡ ਹੋਣਾ, ਤੁਸੀਂ ਪਾਰਲੀਮੈਂਟ ਦੇ ਬਾਹਰ ਕਿੱਦਾਂ ਖੜ੍ਹੇ ਹੋ, ਤੁਹਾਡੀ ਉਹ ਤਸਵੀਰ ਬਹੁਤ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਸੰਗਲ ਫੜੇ ਹੋਏ, ਪੀਲੀ ਪੱਗ ਬੰਨੀ ਆ, ਉਹ ਫੋਟੋ ਨੂੰ ਫਿਰ ਕਿਸ ਤਰ੍ਹਾਂ ਜਸਟੀਫਾਈ ਕਰੋਗੇ? ਇੱਕ ਪਾਸੇ ਤੁਹਾਡਾ ਉਹ BJP ਦੇ ਪ੍ਰਤੀ ਇਲਜ਼ਾਮ ਸੀਗੇ ਜਾਂ ਫਿਰ ਉਹ ਸੰਗਲ ਆਮ ਆਦਮੀ ਪਾਰਟੀ ਦੇ ਸੀਗੇ?
ਦੇਖੋ ਗੱਲ ਹੈ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ ਇਮਾਨਦਾਰੀ ਦੇ ਨਾਲ ਕੰਮ ਕਰੋ, ਆਪਣਾ ਫਰਜ਼ ਨਿਭਾਓ। ਸੋ ਮੈਂ ਆਪਣਾ ਫਰਜ਼ ਹੈ ਪੂਰਾ ਇਮਾਨਦਾਰੀ ਦੇ ਨਾਲ ਨਿਭਾਇਆ ਸੀ, ਪਰ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਮੈਨੂੰ ਪਹਿਚਾਨਣ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਇੰਟਰਸਟ ਨਹੀਂ ਦਿਖਾਇਆ ਕਿ ਜੋ ਮੈਂ ਜਲੰਧਰ ਦੇ ਲਈ ਚਾਹੁੰਦਾ ਸੀ, ਜੋ ਅਸੀਂ ਵਾਅਦੇ ਕੀਤੇ ਸੀ ਉਹਨਾਂ ਨੇ ਪੂਰੇ ਨਹੀਂ ਕੀਤੇ। ਸੋ ਇਸ ਕਰਕੇ ਮੈਨੂੰ ਜਿਹੜਾ ਉੱਥੋਂ ਸਾਈਡ 'ਤੇ ਹੋਣਾ ਪਿਆ, ਔਰ ਅੱਜ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਜਿਹੜੀ ਲੀਡਰਸ਼ਿਪ ਅੱਜ ਸਾਨੂੰ ਮਿਲੀ ਹੈ ਦੇਸ਼ ਨੂੰ ਆਦਰਨੀਏ ਮੋਦੀ ਜੀ ਦੇ ਰੂਪ ਦੇ ਵਿੱਚ, ਜਿਹਨੇ ਸਾਡੇ ਦੇਸ਼ ਨੂੰ ਜਿਹੜਾ ਸੰਭਾਲ ਕੇ ਰੱਖਿਆ, ਦੇਸ਼ ਨੂੰ ਅੱਗੇ ਵਧਾਉਣਾ, ਸੋ ਮੈਨੂੰ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਪੂਰਾ ਵਿਸ਼ਵਾਸ ਹੈ।
ਰਿੰਕੂ ਜੀ, ਇੱਕ ਪਾਸੇ ਤੁਸੀਂ ਹੋ ਅਤੇ ਤੁਹਾਡਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਦੇ ਨਾਲ, ਇੱਕ ਪਾਸੇ ਕਹਿੰਦਾ ਉਹ ਲੀਡਰ ਨੇ ਜਿਹੜੇ ਪਾਰਟੀਆਂ ਬਦਲ ਕੇ ਆਏ ਨੇ, ਤਾਂ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਚੰਨੀ ਦੇ ਨਾਲ ਜਦੋਂ ਮੁਕਾਬਲਾ ਹੋਊਗਾ ਤੁਹਾਡਾ?
ਦੇਖੋ ਜਿਹੜੇ ਤਾਂ ਆਮ ਆਦਮੀ ਪਾਰਟੀ ਤੋਂ ਹੈ ਪਵਨ ਟੀਨੂ ਜੀ, ਇਹਨਾਂ ਨੂੰ ਤਾਂ ਇਸ ਗੱਲ ਦਾ ਨੁਕਸਾਨ ਬਹੁਤ ਹੋਏਗਾ ਕਿ ਆਮ ਆਦਮੀ ਪਾਰਟੀ ਨੇ ਕੰਮ ਹੀ ਕੋਈ ਨਹੀਂ ਕੀਤਾ। ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਜਿਹੜੇ ਹੈ ਉਹ ਜਲੰਧਰ ਤੋਂ ਬਾਹਰਲੇ ਨੇ, ਅੱਜ ਜਿਹੜੇ ਲੋਕ ਹੈ ਜਲੰਧਰ ਦੇ ਵਿੱਚ ਉਹ ਲੀਡਰ ਚਾਹੁੰਦੇ ਹੈ ਜਿਹੜਾ ਉਹਨਾਂ ਦਾ ਆਪਣਾ ਹੋਵੇ, ਜਿਹਨੂੰ ਉਹ ਜਦੋਂ ਮਰਜ਼ੀ ਈਜ਼ੀਲੀ ਅਪਰੋਚ ਕਰ ਸਕਣ, ਕਿਉਂਕਿ ਜਲੰਧਰ ਦੇ ਲੋਕਾਂ ਨੂੰ ਜਿਹੜਾ ਲੀਡਰਾਂ ਨਾਲ ਕੰਮ ਪੈਂਦੇ ਆ ਪਰਸਨਲ। ਔਰ ਅੱਜ ਇਸ ਗੱਲ ਦੀ ਬੜੀ ਚਰਚਾ ਜਿਹੜੀ ਹੈ ਜਲੰਧਰ ਦੇ ਵਿੱਚ ਚੱਲ ਰਹੀ ਹੈ ਕਿ ਚੰਨੀ ਜੀ ਬਾਹਰ ਲਿਆ। ਸੋ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਨੂੰ ਬਾਹਰਲੇ ਹੋਣ ਦਾ ਵੱਡਾ ਨੁਕਸਾਨ ਆ ਜਿਹੜਾ ਹੋਏਗਾ।
ਤਾਂ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਵਿਰਾਟ ਸਾਹਿਬ।